ਉੱਥੇ ਰਿਹਾ ਤਾਂ ਭਾਈ ਦੌਲੇ ਨੂੰ ਪਤਾ ਲੱਗਿਆ, ਪੀਰ ਦੌਲੇ ਨੂੰ, ਬਈ ਗੁਰੂ ਦਾ ਸਿੱਖ ਆਇਆ। ਬੜੇ ਪਿਆਰ ਅਤੇ ਆਦਰ ਸਤਿਕਾਰ ਨਾਲ ਉਸਨੇ ਆਪਣੇ ਡੇਰੇ ਵਿੱਚ ਰਹਿਣ ਨੂੰ ਥਾਂ ਦਿੱਤਾ, ਪ੍ਰਸ਼ਾਦ ਪਾਣੀ, ਜਲ ਪਾਣੀ ਸਭ ਸੇਵਾ ਕਰਦਾ ਰਿਹਾ, ਬਸਤਰ ਧੁਆਏ ਉਹਨਾਂ ਦੇ, ਹੋਰ ਥਕੇਵਾਂ ਲਾਇਆ। ਅਤੇ ਸੁਖਮਨੀ ਸਾਹਿਬ ਰੋਜ਼ ਸੁਣਿਆ ਕਰੇ ਉਹਨਾਂ ਤੋਂ, ਜਦ ਉਹ ਜਾਣ ਨੂੰ ਕਹਿਣ, ਜਦੇ ਕਹੇ ਮੇਰਾ ਸੁਖਮਨੀ ਸਾਹਿਬ ਦਾ ਨੇਮ ਟੁੱਟ ਜਾਏਗਾ, ਮੈਨੂੰ ਸੁਖਮਨੀ ਸਾਹਿਬ ਸੁਣਾ। ਸੋ ਸੁਖਮਨੀ ਸਾਹਿਬ ਕਈ ਦਿਨ ਰਹਿ ਕੇ ਸੁਣਾਉਂਦਾ ਰਿਹਾ, ਹੋਰ ਬਾਣੀ ਦੀ ਵਿਚਾਰ ਚੱਲਦੀ ਰਹੀ। ਜਦੋਂ ਜਾਣ ਲੱਗੇ ਤਾਂ ਇਹ ਪੀਰ ਦੌਲੇ ਸ਼ਾਹ ਛੱਡਣ ਵਾਸਤੇ ਬਾਹਰ ਆਇਆ, ਕੱਚੇ ਰਾਹ ਸੀ ਅਤੇ ਇਹਨਾਂ ਦੀ ਜੁੱਤੀ ਦੀ ਅੱਡੀ ਟੁੱਟੀ ਹੋਈ ਸੀ ਅਤੇ ਪਿੱਛਿਓਂ ਛਿੱਤਰ ਬਣਿਆ ਹੋਇਆ ਸੀ। ਜਦ ਇਹ ਤੁਰਨ, ਉਹ ਅੱਡੀ ਦੇ ਵਿੱਚ ਰੇਤਾ ਪੈ ਜਾਵੇ, ਮਿੱਟੀ ਪੈ ਜਾਵੇ, ਜਦ ਇਹ ਪੈਰ ਪੱਟਣ, ਉਹ ਚੱਕ ਕੇ ਉੱਤੇ ਮਾਰੇ, ਪਿਛਲੇ ਪਾਸੇ ਧੂੜੇ ਧੂੜ ਭਰ ਗਈ ਪੈ ਗਈ। ਮਨ 'ਚ ਖਿਆਲ ਆਇਆ ਬਈ ਗੁਰੂ ਦੇ ਸਿੱਖ ਨੂੰ ਗੁਰੂ ਨੇ ਕੁਛ ਕੱਪੜੇ ਲੀੜੇ ਦਿੱਤੇ ਨਹੀਂ ਹੈ, ਪੁਰਾਣਾ ਕੱਪੜਾ ਪਾਈ ਫਿਰਦਾ, ਟੁੱਟੀ ਹੋਈ ਜੁੱਤੀ ਪਾਈ ਫਿਰਦਾ, ਜੇ ਮੈਂ ਕੋਈ ਮਾਇਆ ਦੇ ਦੇਵਾਂ ਤਾਂ ਇਹਦਾ ਕੰਮ ਚੱਲ ਜਾਵੇ। ਉਸ ਵੇਲੇ ਕਹਿਣ ਲੱਗਿਆ, ਭਾਈ ਗੜੀਆ, ਤੂੰ ਮੈਨੂੰ ਦੱਸਣਾ ਸੀ, ਇੱਥੇ ਜੋੜਿਆਂ ਦਾ ਕੋਈ ਘਾਟਾ ਹੈ? ਸਾਡੇ ਕੋਲ ਤਾਂ ਬੇਅੰਤ ਨੇ, ਨਵਾਂ ਤੈਨੂੰ ਜੋੜਾ ਦੇਣ ਦੇ, ਨਵਾਂ ਵਸਤਰ ਦੇਣ ਦੇ, ਮੈਂ ਵੀ ਧਿਆਨ ਨਹੀਂ ਕਰਿਆ, ਮੈਨੂੰ ਹੁਣੇ ਧਿਆਨ ਆਇਆ, ਜਦ ਮਿੱਟੀ ਉੜਨ ਲੱਗੀ ਹੈ, ਐਂ ਕਰ, ਆਹ ਸਾਹਮਣੇ ਦੇਖ, ਹਲ ਵਾਇਆ ਪਿਆ, ਆਹ ਜਿਹੜਾ ਡਲਾ ਚੱਕ ਲੈ। ਭਾਈ ਗੜੀਏ ਨੇ ਜਦ ਦੇਖਿਆ, ਡਲਾ ਸੋਨੇ ਦਾ ਬਣਾਇਆ ਹੋਇਆ, ਉਹਨੇ ਦੇਖਿਆ, ਦੇਖ ਕੇ ਧਿਆਨ ਇਹਨਾਂ ਦਿੱਤਾ। ਕਹਿੰਦਾ, ਭਾਈ ਗੜੀਆ, ਮੇਰੀ ਬੇਨਤੀ ਸੁਣ, ਆਹ ਡਲਾ ਚੱਕ ਲੈ, ਇਹਦੇ ਵਸਤਰ ਲੈ ਲਈ, ਜੋੜੇ ਲੈ ਲਈ, ਹੋਰ ਲੈ ਲਈ, ਸਵਾਰੀ ਵਾਸਤੇ ਘੋੜਾ ਲੈ ਲਈ, ਵਰਤਣੀ ਜਿੱਥੇ ਵਰਤਣਾ। ਭਾਈ ਗੜੀਆ ਕਹਿੰਦਾ, ਲੋੜ ਨਹੀਂ ਸਾਨੂੰ। ਕਹਿੰਦਾ, ਲੋੜ ਕਿਉਂ ਨਹੀਂ ਹੈ ਤੁਹਾਨੂੰ? ਕਹਿੰਦਾ, ਲੋੜ ਕੋਈ ਜ਼ਰੂਰਤ ਨਹੀਂ ਹੈ ਸਾਨੂੰ ਇਸ ਚੀਜ਼ ਦੀ, ਠੀਕ ਆ, ਅਸੀਂ ਆਪਣੀ ਮੌਜ ਵਿੱਚ ਮਸਤ ਹਾਂ, ਜਿਵੇਂ ਹੈਗੇ ਹੈਗੇ। ਅਤੇ ਉਸ ਵੇਲੇ ਭਾਈ ਗੜੀਏ ਨੇ ਕਿਹਾ, ਕਹਿੰਦੇ, ਪੀਰ ਜੀ, ਕਿਹੜੇ ਡਲੇ ਦੀ ਗੱਲ ਕਰਦੇ ਹੋ ਤੁਸੀਂ? ਵੀ ਕਿਹੜਾ ਚੱਕਣਾ ਮੈਨੂੰ ਦੱਸੋ ਤੁਸੀਂ। ਜਦ ਪੀਰ ਨੇ ਉਸ ਡਲੇ ਵੱਲ ਨੂੰ ਦੇਖਣ ਦਾ ਯਤਨ ਕਰਿਆ, ਹੈਰਾਨ ਹੋ ਗਿਆ, ਬਈ ਇਹ ਤਾਂ ਸਾਰੇ ਜਿਹੜੇ ਡਲੇ ਨੇ ਨਾ, ਪਹਿਲੀ ਬਾਂਹ ਨਾਲ ਪੱਟੇ ਹੋਏ, ਉਹ ਸਾਰੇ ਸੋਨੇ ਦੇ ਨੇ, ਝਲਮਿਲ ਝਿਲਮਿਲ ਹੋ ਰਹੀ ਹੈ, ਹੁਣ ਕਿਹੜਾ ਦੱਸੇ ਵੀ ਆਹ ਚੱਕ ਲਿਆ। ਉਹਨੇ ਦੇਖ ਲਿਆ ਵੀ ਸਿੱਖ 'ਚ ਇੰਨੀ ਸ਼ਕਤੀ ਹੈ, ਮੈਂ ਤਾਂ ਇੱਕ ਡਲਾ ਹੀ ਸੋਨੇ ਦਾ ਬਣਾਇਆ, ਇਹਨੇ ਦ੍ਰਿਸ਼ਟੀ ਕਰਕੇ ਸਾਰਾ ਖੇਤ ਹੀ ਸੋਨੇ ਦਾ ਬਣਾਤਾ। ਸੋ ਕਹਿੰਦੇ, ਲੋੜ ਨਹੀਂ ਹੈ, ਇਹ ਵੀ ਮਿੱਟੀ ਹੈ, ਉਹ ਵੀ ਮਿੱਟੀ ਹੈ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵੀ ਖੱਟ। ਬਾਬਾ ਖੁਦਾ ਸਿੰਘ ਜੀ ਮਹਾਰਾਜ ਪਟਿਆਲੇ ਗਏ ਹੋਏ ਨੇ, ਉੱਥੇ ਆਪ ਦੇ ਦੀਵਾਨ ਲੱਗਦੇ ਨੇ, ਕਥਾ ਹੁੰਦੀ ਹੈ, ਮਹਾਰਾਜਾ ਕਥਾ ਸੁਣਨ ਵਾਸਤੇ ਆਉਂਦਾ ਹੈ। ਉੱਥੇ ਜਿਹੜੇ ਵਿਦਵਾਨ ਪਹਿਲੇ ਰਾਜੇ ਜਿਹੜੇ ਸੀ, ਸਿੱਖ ਰਾਜੇ, ਇਹਨਾਂ ਦੇ ਦਰਬਾਰ ਵਿੱਚ ਬ੍ਰਾਹਮਣ, ਸੰਸਕ੍ਰਿਤ ਨੂੰ ਜਾਣਨ ਵਾਲੇ ਵੱਡੇ ਵੱਡੇ ਬ੍ਰਾਹਮਣ ਕਵੀ ਇਹ ਰੱਖਿਆ ਕਰਦੇ ਸੀ, ਉਹ ਆਪਣੇ ਅਸਰ ਵਿੱਚ ਰੱਖਿਆ ਕਰਦੇ ਸੀ ਰਾਜੇ ਨੂੰ, ਅਤੇ ਉਹਨਾਂ ਨੂੰ ਸੁਣਾਉਂਦੇ ਰਹਿੰਦੇ ਸੀ ਆਪਣੇ ਹਿਸਾਬ ਦੀਆਂ ਗੱਲਾਂ। ਇਸੇ ਕਰਕੇ ਸਿੱਖੀ ਇਹਨਾਂ ਦੇ ਵੇਲੇ ਨਿਖਰੀ ਨਹੀਂ ਸੀ, ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਦੇ ਵਿੱਚ ਰਲਾ ਹੋ ਜਾਂਦਾ, ਸਾਖੀਆਂ 'ਚ ਰਲਾ ਕਰ ਦਿੱਤੇ, ਬਹੁਤ ਵਹਿਮ ਪ੍ਰਸਤੀ, ਕਿਤੇ ਦੇਵੀ ਪੂਜੀ, ਕਿਤੇ ਦੇਵੀ ਪ੍ਰਗਟ ਹੋਈ, ਕਿਤੇ ਮਾਤਾ ਜੀ ਨੂੰ ਕਹਿਤਾ, ਮਾਤਾ ਗੰਗਾ ਜੀ ਨੂੰ ਕਹੇ, ਉਹ ਸ਼ੀਤਲਾ, ਜਦ ਗੁਰੂ ਛੇਵੇਂ ਪਾਤਸ਼ਾਹ ਦੇ ਨਿਕਲੀ ਤਾਂ ਉਹ ਆ ਜਿਹੜਾ ਮੰਦਰ ਹੈ ਦੁਰਗਿਆਣੇ ਦਾ, ਉੱਥੇ ਜਾ ਕੇ ਇਹਨਾਂ ਨੇ ਪੂਜਾ ਕਰੀ, ਲੈ ਕੇ ਗਏ। ਔਰ ਸਾਰੀਆਂ ਕੱਚੀਆਂ ਪਿੱਲੀਆਂ ਗੱਲਾਂ ਜਿਹੜੀਆਂ ਲਿਖੀਆਂ ਨੇ ਨਾ ਸੂਰਜ ਪ੍ਰਕਾਸ਼ ਵਿੱਚ, ਕਿਉਂਕਿ ਲਿਖਣ ਤੋਂ ਬਾਅਦ ਭਾਈ ਸੰਤੋਖ ਸਿੰਘ ਤੋਂ 26-27 ਸਾਲ ਅਣਛਪਿਆ ਪਿਆ ਰਿਹਾ ਸੂਰਜ ਪ੍ਰਕਾਸ਼, ਉਹਦੇ ਵਿੱਚ ਵਿਦਵਾਨ ਨੇ ਬੜੀਆਂ ਗੱਲਾਂ ਪਾ ਦਿੱਤੀਆਂ, ਕਿਤੇ ਇਹੀਆਂ ਜਿਹੀਆਂ ਗੱਲਾਂ ਪਾ ਦਿੱਤੀਆਂ ਵੀ ਸਾਹਿਬਜ਼ਾਦੇ ਯੁੱਧ ਨੂੰ ਜਾਂਦੇ ਨੇ ਛੋਟੇ, ਹੈ ਤਾਂ ਬਹਾਦਰੀ 14 ਸਾਲ ਦੀ ਉਮਰ ਦੇ ਵਿੱਚ ਐਡੇ ਇੰਨੇ ਲੱਖਾਂ ਫੌਜ ਦੇ ਨਾਲ ਮੁਕਾਬਲਾ ਕਰਨ ਜਾਣਾ ਮਾਮੂਲੀ ਗੱਲ ਹੈ, ਲੇਕਿਨ ਉਹਦੇ 'ਚ ਮਿਲਾਵਟ ਕੀ ਕਰੀ, ਬਈ ਜਦ ਦੁਸ਼ਮਣ ਨੂੰ ਦੇਖਿਆ ਸਾਹ ਸੁੱਕ ਗਿਆ ਉਹਨਾਂ ਦਾ, ਅਤੇ ਉਹਨੂੰ ਪਾਣੀ ਦੀ ਪਿਆਸ ਲੱਗਿਆ ਜੀ, ਗੁਰੂ ਮਹਾਰਾਜ ਦੇ ਕੋਲ ਨੂੰ ਪਿੱਛੇ ਮੁੜ ਕੇ ਗਏ, ਮਹਾਰਾਜ ਨੇ ਆਵਾਜ਼ ਦਿੱਤੀ, ਬਈ ਕੀ ਕਰਨ ਮੁੜਿਆ ਉਹਨਾਂ? ਕਹਿੰਦਾ, ਮੈਨੂੰ ਪਾਣੀ ਦੀ ਪਿਆਸ ਲੱਗੀ ਆ। ਮਹਾਰਾਜ ਨੇ ਕਿਹਾ, ਬਈ ਪਾਣੀ ਦਾ ਤੇਰੇ ਭਰਾ ਕੋਲ ਭਰਿਆ ਪਿਆ, ਉੱਥੇ ਹੀ ਜਾ, ਗੱਲ ਤਾਂ ਬੜੀ ਛੁਪਾ ਕੇ ਕਰੀ ਹੋਈ ਹੈ। ਸਾਨੂੰ ਬੜਾ ਦਰਦ ਆਉਂਦਾ ਜਦ ਇਹ ਗੱਲ ਸੁਣਦੇ ਹਾਂ ਵੀ ਮਹਾਰਾਜ ਨੇ ਪਾਣੀ ਨਾ ਦਿੱਤਾ। ਪਰ ਨਾਲ ਦੂਜੀ ਗੱਲ ਵੀ ਦੇਖੋ ਵੀ ਸਾਹਿਬਜ਼ਾਦਾ ਡਰ ਗਿਆ, ਡਰ ਕੇ ਸਾਹ ਸੁੱਕ ਗਿਆ, ਡਰੇ ਬੰਦੇ ਦਾ ਸਾਹ ਸੁੱਕ ਜਾਂਦਾ। ਉਹ ਵਿੱਚ ਪਾਤੀਆਂ ਹੀ ਇਹਦੀਆਂ ਗੱਲਾਂ। ਮਾਤਾ ਗੁਜਰੀ ਜੀ ਬਾਰੇ ਲਿਖ ਦਿੱਤਾ ਵੀ ਬੁਰਜ ਤੋਂ ਛਾਲ ਮਾਰੀ ਉਹਨਾਂ ਨੇ। ਉਹ ਯੋਗੀ ਸੀ ਮਾਤਾ ਗੁਜਰੀ ਜੀ, 28 ਸਾਲ ਗੁਰੂ ਨੌਵੇਂ ਪਾਤਸ਼ਾਹ ਦੇ ਦਰਵਾਜ਼ੇ 'ਤੇ ਬੈਠੇ ਰਹੇ ਪੁੰਜੇ। ਮਹਾਰਾਜ ਨੇ ਅੰਦਰ ਤਪ ਕਰਿਆ, ਮਾਤਾ ਜੀ ਨੇ ਦਰਵਾਜ਼ੇ 'ਚ ਕਰਿਆ। ਜਦੋਂ ਮਹਾਰਾਜ ਜੀ ਐਡੀ ਬੜੀ ਤਪੱਸਿਆ ਕਰਦੇ ਨੇ, ਇੰਨਾ ਨਾਮ ਜਪਦੇ ਨੇ, ਫਿਰ ਪਿਛਲੇ ਜਨਮ ਦੇ ਦੋਵੇਂ ਸਾਥੀ ਉੱਥੇ ਵੀ ਦੋਵੇਂ ਤਪ ਕਰਦੇ ਸੀ, ਪਹਾੜਾਂ ਵਿੱਚ ਰਾਜੇ ਸੀਗੇ ਉੱਤਰਾਕਾਸ਼ੀ ਦੇ। ਉਹ ਮਾਤਾ ਨੂੰ ਛੋਟੀ ਕਰਨ ਵਾਸਤੇ ਇਤਿਹਾਸ ਵਾਲਿਆਂ ਨੇ ਲਿਖ ਦਿੱਤਾ ਜੀ ਉਹ ਤਾਂ ਜੀ ਛਾਲ ਮਾਰੀ। ਕੋਈ ਕਹਿੰਦਾ ਜੀ ਹਲਟ, ਅੱਜ ਕੱਲ੍ਹ ਦੇ ਲਿਖਾਰੀ ਪ੍ਰੋਫੈਸਰ ਲਿਖਦੇ ਨੇ, ਕਹਿੰਦੇ ਹਲਟ ਫੇਲ ਹੋ ਗਿਆ। ਉਹ ਯੋਗੀ ਸੀਗੇ, ਜੇ ਮਾਤਾ ਜੀਤੋ ਜੀ ਮਰਜ਼ੀ ਨਾਲ ਸਰੀਰ ਛੱਡ ਜਾਂਦੀ ਹੈ ਅਤੇ ਜਿਹੜੀ ਗੁਰੂ ਦੀ ਤੁਕ ਹੈ ਫਿਰ ਉਹ ਤਾਂ ਸਫਲੀ ਨਹੀਂ ਹੁੰਦੀ, ਮਹਾਰਾਜ ਐਂ ਕਹਿੰਦੇ ਨੇ।
ਆਵੇ ਜਾਏ ਨਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਆਵੇ ਜਾਏ ਨਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ।
ਮਰਜ਼ੀ ਨਾਲ ਆਉਂਦੇ ਨੇ, ਮਰਜ਼ੀ ਨਾਲ ਚਲੇ ਜਾਂਦੇ, ਜੇ ਮਰਜ਼ੀ ਹੋਵੇ ਜਾ ਕੇ ਫਿਰ ਮੁੜੇ ਆਉਂਦੇ ਨੇ। ਭਾਈ ਦਿਆਲ ਸਿੰਘ ਜੀ ਮਹਾਰਾਜ ਗੁਰੂ ਦਸ਼ਮੇਸ਼ ਪਿਤਾ ਦੇ ਪਾਸ ਨੰਦੇੜ ਸਾਹਿਬ ਨੇ ਅਤੇ ਆਪ ਗੁਰੂ ਮਹਾਰਾਜ ਨੇ ਜਦੋਂ ਦੁਪਹਿਰ ਦਾ ਪ੍ਰਸ਼ਾਦਾ ਛੱਕ ਕੇ ਆਪ ਬਿਰਾਜਮਾਨ ਹੋਏ, ਉਸ ਵੇਲੇ ਆਵਾਜ਼ ਆਉਣੀ ਸ਼ੁਰੂ ਹੋ ਗਈ। ਮਹਾਰਾਜ ਨੇ ਕਿਹਾ ਭਾਈ ਇਹ ਮਾਰੂ ਦੀ ਆਵਾਜ਼ ਕਿੱਥੋਂ ਆ ਰਹੀ ਹੈ? ਸੱਚੇ ਪਾਤਸ਼ਾਹ ਭਾਈ ਦਿਆਲ ਸਿੰਘ ਜੀ ਚੜ੍ਹਾਈ ਕਰ ਗਏ। ਮਹਾਰਾਜ ਜੀ ਭਾਈ ਦਿਆਲ ਸਿੰਘ ਦੀ ਅਵਸਥਾ ਨੂੰ ਪੂਰੀ ਤਰ੍ਹਾਂ ਜਾਣਦੇ ਸੀ, ਤਾਂ ਹੀ ਤਾਂ ਪ੍ਰਮੁੱਖ ਪਿਆਰਾ ਸੀ ਆਪਣਾ ਰੂਪ ਬਣਾਇਆ ਹੋਇਆ। ਕਹਿੰਦੇ ਜਾਓ ਭਾਈ ਦਿਆਲ ਸਿੰਘ ਨੂੰ ਕਹੋ ਸਾਨੂੰ ਮਿਲ ਕੇ ਜਾ। ਗੁਰਸਿੱਖ ਗਿਆ, ਜਾ ਕੇ ਆਵਾਜ਼ ਦਿੱਤੀ ਭਾਈ ਸਾਹਿਬ ਗੁਰੂ ਦਸ਼ਮੇਸ਼ ਪਿਤਾ ਦਾ ਹੁਕਮ ਹੈ ਕਿ ਤੁਸੀਂ ਮਿਲ ਕੇ ਜਾਓ। ਵਾਹਿਗੁਰੂ ਵਾਹਿਗੁਰੂ ਕਰਕੇ ਉੱਠ ਖੜੇ ਅਤੇ ਗੁਰੂ ਦਸ਼ਮੇਸ਼ ਪਿਤਾ ਦੇ ਪਾਸ ਆ ਗਏ, ਚਰਨਾਂ 'ਤੇ ਨਮਸਕਾਰ ਕਰੀ। ਕਹਿੰਦੇ ਭਾਈ ਦਿਆਲ ਸਿੰਘ ਆ, ਬਚਪਨ ਤੋਂ ਆਪਾਂ ਸਾਥੀ ਚਲੇ ਆਉਂਦੇ ਹਾਂ ਅਤੇ ਤੇਰੀ ਵੀ ਕਰਨੀ ਕਮਾਈ ਖਾਲਸੇ ਵਾਲੀ, ਮੇਰਾ ਰੂਪ ਹੈ ਖਾਲਸਾ, ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਉਹ ਕਰੋ ਨਿਵਾਸ। ਬੜਾ ਭੁਲੇਖਾ ਇਸ ਗੱਲ ਦੇ ਵਿੱਚ, ਅਸੀਂ ਹਰੇਕ ਨੂੰ ਕਹਿ ਦਿੰਦੇ ਹਾਂ, ਚਾਹੇ ਸ਼ਰਾਬ ਪੀਣ ਵਾਲੇ ਬੈਠੇ ਹੋਣ, ਚਾਹੇ ਕੋਈ ਹੋਵੇ, ਕਹਿਣਗੇ ਖਾਲਸਾ ਜੀ ਤੁਸੀਂ ਗੁਰੂ ਸਾਹਿਬ ਦਾ ਰੂਪ ਹੋ। ਨਿੰਦਿਆ ਕਰਨ ਵਾਲੇ ਵੀ ਗੁਰੂ ਸਾਹਿਬ ਦਾ ਰੂਪ ਨੇ, ਸ਼ਰਾਬਾਂ ਪੀਣ ਵਾਲੇ ਵੀ, ਚੁਗਲੀਆਂ ਕਰਨ ਵਾਲੇ ਵੀ, ਭਾਈ ਭਰਾ ਮਾਰ ਕਰਨ ਵਾਲੇ ਵੀ ਗੁਰੂ ਦਾ ਰੂਪ ਨੇ। ਬਿਲਕੁਲ ਗਲਤ, ਗੁਰੂ ਦਾ ਰੂਪ ਤਾਂ ਖਾਲਸਾ ਹੈ। ਖਾਲਸਾ ਜਿਹੜਾ ਹੈ, ਮਹਾਰਾਜ ਕਹਿੰਦੇ ਪੂਰਨ ਜੋਤ ਜਗ੍ਹਾ ਘਟਵੇਂ ਤਬ ਖਾਲਸਾ ਤਾਹੇ ਨਿਖਾਲਸ ਜਨ। ਨਿਖਾਲਸਾ ਦੇ ਵਿੱਚੋਂ ਖਾਲਸ ਕੇਵਲ ਉਹ ਹੈ ਜਿਹਦੇ ਅੰਦਰ ਬ੍ਰਹਮ ਗਿਆਨ ਦੀ ਜੋਤ ਜਗ ਵੀ, ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ, ਪ੍ਰਮ ਹੈ ਮੋਹ ਹੈ ਤਾਸ ਮੈਂ ਰੰਚਕ ਨਾਹੀਂ, ਜਿਹਨਾਂ ਨਾਲ ਵਿਸਰੇ ਨਾਮ ਸੇਕ ਨੇ ਹਾਂ, ਭੇਦ ਨਾ ਜਾਣੋ ਮੂਲ ਸਾਈ ਜੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦਿਹਾ, ਜਿਉਂ ਜਲ ਤਰੰਗ ਉੱਠੇ ਵਾ ਪਾਤੀ ਫਿਰ ਸੱਲਾ ਸਲ ਸਮਾਏ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਕਹਿੰਦੇ ਬੜੀ ਉੱਚੀ ਅਵਸਥਾ ਦਾ ਗੁਰਸਿੱਖ ਹੈ ਪਿਆਰਿਆ, ਹੇ ਤੂੰ ਗੁਰਸਿੱਖ ਬਣ ਕੇ ਸਾਡੇ ਨਾਲ ਰਹੀ, ਹਰ ਥਾਂ 'ਤੇ ਅਸੀਂ ਤੈਨੂੰ ਭੇਜਦੇ ਰਹੇ ਹਾਂ, ਸਲਾਹ ਮਸ਼ਵਰਾ ਤੇਰਾ ਲੈਂਦਾ ਰਹੇ ਹਾਂ। ਇਤਿਹਾਸ ਪੜ੍ਹ ਲਓ, ਜਿੰਨਾ ਭਾਈ ਦਿਆਲ ਸਿੰਘ ਜੀ ਨੂੰ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੇ ਵਾਰ ਵਾਰ ਹੁਕਮ ਦਿੱਤੇ ਨੇ, ਵਾਰ ਵਾਰ ਥਾਂ 'ਤੇ ਭੇਜੇ ਨੇ, ਵਾਰ ਵਾਰ ਗੁੰਝਲਦਾਰ ਗੱਲਾਂ ਹੱਲ ਕਰਨ ਨੂੰ ਕਿਹਾ, ਹੋਰ ਨਾ ਉਹ ਕਿਸੇ ਦਾ ਘੱਟ ਆਉਂਦਾ। ਕਹਿਣ ਲੱਗੇ ਹੁਣ ਜਾਣ ਵੇਲੇ ਸਾਨੂੰ ਦੱਸਿਆ ਹੀ ਨਹੀਂ, ਮਿਲ ਕੇ ਨਾ ਗਏ ਤੁਸੀਂ। ਕਹਿੰਦੇ ਪਾਤਸ਼ਾਹ ਇੱਧਰ ਵੀ ਤੁਸੀਂ ਅਤੇ ਉੱਧਰ ਵੀ ਤੁਸੀਂ, ਤੁਹਾਡਾ ਹੁਕਮ ਇਹ ਇੰਨਾ ਆ ਗਿਆ ਸੀ। ਫਿਰ ਮਹਾਰਾਜ ਕਹਿੰਦੇ ਚੰਗਾ ਭਾਈ ਦਿਆਸਿਆ, ਸਾਡੀਆਂ ਖੁਸ਼ੀਆਂ ਨੇ ਨਿਰੰਕਾਰ ਨੂੰ ਸਾਡਾ ਸੁਨੇਹਾ ਦੇ ਦੀ, ਜੋ ਅਸੀਂ ਮਾਛੀਵਾੜੇ ਦੇ ਜੰਗਲ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਗਿਆ। ਸੋ ਮਹਾਰਾਜ ਭਾਈ ਦਿਆਲ ਸਿੰਘ ਜਾਂਦੇ ਨੇ, ਜਾ ਕੇ ਕੁਸ਼ਾ ਦਾ ਆਸਣ ਵਿਛਾ ਕੇ ਉਹਦੇ ਉੱਤੇ ਪੈ ਜਾਂਦੇ ਨੇ, ਵਾਹਿਗੁਰੂ ਵਾਹਿਗੁਰੂ ਕਰਦੇ ਸਰੀਰ ਛੱਡ ਜਾਂਦੇ। 20 ਦਿਨ ਬਾਅਦ ਗੁਰੂ ਮਹਾਰਾਜ ਵੀ ਆਪਣਾ ਚੋਲਾ, ਪੰਜ ਭੂਤਕ ਚੋਲਾ ਲੋਪ ਕਰ ਦਿੰਦੇ ਨੇ। ਪੂਰੇ 20 ਦਿਨ ਦਾ ਫਰਕ ਹੈ ਦੋਵਾਂ ਦਾ। ਸੋ ਇਸ ਤਰ੍ਹਾਂ ਦੇ ਨਾਲ ਆਉਂਦੇ ਨੇ, ਮਰਜ਼ੀ ਦੇ ਨਾਲ, ਮਰਜ਼ੀ ਨਾਲ ਜਾਂਦੇ ਨੇ। ਬਾਬਾ ਖੁਦਾ ਸਿੰਘ ਜੀ ਆਪ ਪਟਿਆਲੇ ਕਥਾ ਕਰ ਰਹੇ ਨੇ, ਅਤੇ ਉੱਥੇ ਦੇ ਜਿਹੜੇ ਰਾਜ ਬ੍ਰਾਹਮਣ ਨੇ ਉਹ ਖਾਰ ਖਾਈ ਜਾਂਦੇ ਨੇ ਇਹਨਾਂ ਨਾਲ, ਹਰ ਵਕਤ ਖਾਰ ਖਾਂਦੇ ਨੇ ਵੀ ਮਹਾਰਾਜਾ ਕਿਤੇ ਇਹਨਾਂ ਦਾ ਸ਼ਰਧਾਲੂ ਨਾ ਹੋ ਜਾਵੇ। ਇਹਨਾਂ ਨੇ ਹੀ ਇਤਿਹਾਸ ਵਿਗਾੜਿਆ ਸੀ। ਅਤੇ ਇੱਕ ਦਿਨ ਬਾਬਾ ਜੀ ਇਹ ਸ਼ਬਦ ਦੀ ਕਥਾ ਕਰਦੇ ਸੀ, ਤੈਸਾ ਅੰਮ੍ਰਿਤ ਤੈਸੀ ਬਿੱਖ ਖਾਟੀ। ਉਹ ਬ੍ਰਾਹਮਣ ਨੇ ਕਿਹਾ, ਕਹਿਣ ਲੱਗਿਆ, ਬਾਬਾ ਜੀ ਇਹ ਤੁਕ ਤਾਂ ਠੀਕ ਹੈ, ਵਿਚਾਰ ਨਾਲ ਹੀ ਹੈ, ਇਹਦੇ ਅਰਥ ਹੋਰ ਹੋ ਸਕਦੇ ਨੇ ਅਗਰ ਮਗਰ ਕਰਕੇ, ਸਿੱਧਾ ਨਹੀਂ ਬਈ, ਜ਼ਹਿਰ ਵੀ ਹੋਈ ਜੀ ਅਤੇ ਅੰਮ੍ਰਿਤ ਵੀ ਹੋਏ ਜੀ। ਬਾਬਾ ਜੀ ਕਹਿਣ ਲੱਗੇ ਵੀ ਨਹੀਂ ਪੰਡਿਤ ਜੀ, ਜਦੋਂ ਮੀਰਾਬਾਈ ਨੂੰ ਜ਼ਹਿਰ ਦਿੱਤੀ ਸੀ, ਜ਼ਹਿਰ ਲੱਗੀ ਨਹੀਂ ਸੀ। ਜਦੋਂ ਮੀਰਾਬਾਈ ਕੋਲ ਸੱਪ ਭੇਜਿਆ ਸੀ, ਉਹਨੇ ਬਰਮ ਰੂਪ ਉਸਨੂੰ ਦੇਖਿਆ ਸੀ, ਸੱਪ ਨੇ ਡੰਗ ਨਹੀਂ ਸੀ ਮਾਰਿਆ ਉਹਦੇ। ਪਰਮੇਸ਼ੁਰ ਜਿਹੜੇ ਜਿਹਨੂੰ ਦ੍ਰਿਸ਼ਟੀ ਜਿਹਦੀ ਖੁੱਲ੍ਹ ਗਈ, ਪਰਮੇਸ਼ੁਰ ਨਜ਼ਰ ਆਉਂਦਾ ਹੈ, ਉਹਨੂੰ ਅੰਮ੍ਰਿਤ ਅਤੇ ਵਿਉਹ ਬਰਾਬਰ ਹੀ ਹੋਇਆ ਕਰਦੀ। ਬੜੀ ਬਹਿਸ ਕਰੀ ਉਹਨੇ, ਮਹਾਰਾਜਾ ਵੀ ਬੈਠਾ, ਹੋਰ ਵੀ ਪਤਵੰਤੇ ਸਾਰੇ ਬੈਠੇ ਨੇ। ਦੂਸਰੇ ਦਿਨ ਉਹਨੇ ਫੇਰ ਇਹੀ ਕਥਾ ਛੇੜ ਲਈ, ਕਹਿੰਦਾ ਬਾਬਾ ਜੀ ਮੈਂ ਸਾਰੀ ਰਾਤ ਸੋਚਦਾ ਰਿਹਾ, ਜ਼ਹਿਰ ਅਤੇ ਅੰਮ੍ਰਿਤ ਇੱਕੋ ਜਿਹਾ ਨਹੀਂ ਹੁੰਦਾ। ਕਹਿਣ ਲੱਗਿਆ ਮੇਰੇ ਕੋਲ ਗਲਾਸ ਹੈ ਜ਼ਹਿਰ ਦਾ, ਅਤੇ ਇਹਦੇ ਵਿੱਚ ਬਹੁਤ ਤੇਜ਼ ਜ਼ਹਿਰ ਹੈ, ਮਾੜੀ ਜੀ ਕੁੱਤੇ ਨੂੰ ਪਾ ਕੇ ਦੇਖੋ, ਹੁਣੇ ਮਰ ਜੂ। ਜੇ ਜ਼ਹਿਰ ਅਤੇ ਅੰਮ੍ਰਿਤ ਇੱਕੋ ਜਿਹਾ ਤਾਂ ਕੋਈ ਬ੍ਰਹਮ ਗਿਆਨੀ ਨਿਕਲੇ ਜਿਹੜਾ ਪੀ ਲਵੇ। ਉਸ ਵੇਲੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਪੰਡਿਤ ਜੀ ਬ੍ਰਹਮ ਗਿਆਨੀ ਦੀ ਤਾਂ ਦ੍ਰਿਸ਼ਟੀ 'ਚ ਅੰਮ੍ਰਿਤ ਹੁੰਦਾ, ਜੇ ਦ੍ਰਿਸ਼ਟੀ ਪੈ ਜਾਵੇ ਜ਼ਹਿਰ ਅੰਮ੍ਰਿਤ ਬਣ ਜਾਂਦੀ ਹੈ, ਅੰਮ੍ਰਿਤ ਜ਼ਹਿਰ ਨਹੀਂ ਕਦੇ ਵੀ ਬਣਦਾ, ਕਿਉਂਕਿ ਅੰਮ੍ਰਿਤ ਨੇ ਜ਼ਹਿਰ ਨੂੰ ਮਿਟਾਉਣਾ ਹੈ। ਹਰ ਹਰ ਨਾਮ ਅੰਮ੍ਰਿਤ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਗੁਰਮਤ ਪਾਏ ਰਾਮ, ਹਮੇ ਮਾਇਆ ਬਿਖ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਬਿਖ ਲੈ ਜਾਏ ਰਾਮ। ਅੰਮ੍ਰਿਤ ਨੇ ਤਾਂ ਵਿਉਹ ਲਾਉਣੀ ਹੈ, ਉਹਦੀ ਦ੍ਰਿਸ਼ਟੀ 'ਚ ਅੰਮ੍ਰਿਤ ਵੱਸਦਾ। ਕਹਿੰਦਾ ਜੇ ਇਹ ਗੱਲ ਹੈ ਤਾਂ ਦੀਵਾਨ 'ਚ ਕੋਈ ਬ੍ਰਹਮ ਗਿਆਨੀ ਹੈ ਤਾਂ ਪੀ ਕੇ ਦਿਖਾ। ਉਹ ਕਹਿੰਦੇ ਪੰਡਿਤ ਜੀ ਕਾਹਨੂੰ ਅੰਤ ਵਾਰਾ ਲੈਂਦੇ ਹੋ ਤੁਸੀਂ ਸੰਗਤ ਦਾ, ਮੈਂ ਹੀ ਪੀ ਲੈਣਾ। ਗਲਾਸ ਲੈ ਲਿਆ ਜਿਵੇਂ ਸ਼ਰਬਤ ਪੀਦਾ ਹੈ, ਪੀ ਗਏ ਬਾਬਾ ਜੀ। ਨਾ ਬੋਲ ਫਟਿਆ, ਨਾ ਕੋਈ ਗੱਲ ਹੋਈ, ਉਵੇਂ ਜਿਵੇਂ ਕਥਾ ਕਰਦੇ। ਪੰਡਿਤ ਦੇਖ ਕੇ ਹੈਰਾਨ ਹੋ ਗਿਆ, ਮਾਫੀਆਂ ਮੰਗੇ ਵੀ ਮੈਂ ਬੜੀ ਭੁੱਲ ਕਰੀ, ਪੂਰਨ ਮਹਾਂਪੁਰਸ਼ ਦਾ ਅੰਤ ਵਾਰਾ ਲੈ ਲਿਆ। ਸੋ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਜਾ, ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਆ ਜੀਵਨ। ਸੋ ਇਸ ਤਰ੍ਹਾਂ ਗੁਰੂ ਘਰ ਦੇ ਅੰਦਰ ਹਰੇਕ ਮਿਸਾਲਾਂ ਨੇ। ਗੁਰਦਾਸ ਜੀ ਨੇ ਕਿਹਾ, ਕਹਿੰਦੇ ਮਹਾਤਮਾ ਜੀ ਤੁਸੀਂ ਆਪਣਾ ਨਾ ਇਹ ਜਿਹੜਾ ਪਾਰਸ ਰੱਖਿਆ ਹੋਇਆ ਲੈ ਜਾਓ, ਇਹਦੀ ਸਾਨੂੰ ਲੋੜ ਨਹੀਂ ਹੈ, ਕੋਈ ਲੋੜ ਨਹੀਂ ਹੈ ਇਸ ਚੀਜ਼ ਦੀ। ਸੋ ਲੈ ਲਿਆ। ਮਹਾਰਾਜ ਕਹਿੰਦੇ ਉਹਨੇ ਰਵਿਦਾਸ ਨੇ ਮਾਇਆ ਦਾ ਤਿਆਗ ਕਰਿਆ ਹੋਇਆ ਸੀ। ਤਿੰਨ ਕਿਸਮ ਦੀ ਮਾਇਆ, ਸੂਖਸ਼ਮ ਮਾਇਆ, ਸਥੂਲ ਮਾਇਆ, ਚੇਤਨ ਮਾਇਆ, ਤਿੰਨਾਂ ਦਾ ਹੀ ਅਸਰ ਨਹੀਂ ਸੀ ਹੁੰਦਾ। ਸੋ ਸਾਧੂ ਜਿਹੜੇ ਨੇ ਪੂਰਨ ਮਹਾਂਪੁਰਸ਼ ਉਹ ਮਾਇਆ ਦੇ ਨਾਲ ਡੁਲਾਏ ਨਹੀਂ ਜਾ ਸਕਦੇ।
ਨਹੀਂ ਡੋਲਦੇ ਸਾਧੂ ਮਾਇਆ ਮੋਣੀ ਵੇਖ ਕੇ,
ਕਹਿੰਦੇ ਚਾਹੇ ਸੂਖਸ਼ਮ ਮਾਇਆ ਚਾਹੇ ਸਥੂਲ ਮਾਇਆ ਚਾਹੇ ਚੇਤਨ ਮਾਇਆ, ਇਹ ਛਲ ਹੋਇਆ ਕਰਦਾ। ਤਿਰਨ ਕੀ ਅਗਨ ਮੈਂ ਕੀ ਛਾਇਆ, ਗੋਬਿੰਦ ਭਜਨ ਬਿਨ ਹਰ ਕਾ ਜਲ। ਚਾਹੇ ਚੇਤਨ ਮਾਇਆ ਚਾਹੇ ਸੂਖਸ਼ਮ ਮਾਇਆ ਚਾਹੇ ਜੜ ਮਾਇਆ। ਇੱਕ ਵਾਰੀ ਆਹ ਵੱਡੇ ਸੇਠ ਨੇ ਜਿਹੜੇ ਸਾਡੇ ਬਿਰਲੇ ਟਾਟੇ, ਇੱਕ ਸੰਤ ਹੁੰਦੇ ਗੁਲਾਬਦਾਸ, ਕਪੂਰਥਲੇ ਦੇ ਏਰੀਏ 'ਚ ਹੁੰਦੇ, ਅਤੇ ਇਹਨੇ ਉਹਨਾਂ ਦੀ ਮਹਿਮਾ ਸੁਣੀ ਅਤੇ ਕਈ ਲੱਖ ਰੁਪਈਆ ਭੇਜਿਆ। ਬਰਕਤ ਸੀਗੇ ਉਹ, ਪੈਸੇ ਨੂੰ ਹੱਥ ਹੱਥ ਲਾਉਂਦੇ ਨਹੀਂ ਸੀ, ਨਾ ਕੋਈ ਕੰਮ ਕਰਦੇ ਸੀ, ਅੱਜ ਇੱਥੇ ਕੱਲ੍ਹ ਉੱਥੇ ਪੰਜਵੇਂ ਉੱਥੇ, ਤੁਰਦੇ ਫਿਰਦੇ ਮਹਾਂਪੁਰਸ਼ ਸੀ। ਉਹਨੇ ਆਪਣੇ ਮੈਨੇਜਰ ਭੇਜ ਦਿੱਤੇ ਵੀ ਜਾਓ ਜਾ ਕੇ ਉਹਨਾਂ ਨੂੰ 1,00,000 ਰੁਪਈਆ ਭੇਟਾ ਕਰਕੇ ਆਓ। ਉਹਨਾਂ ਦਿਨਾਂ 'ਚ 1,00,000 ਹੁਣ ਦੇ 50,00,000 ਵਰਗਾ ਸੀ। ਉਹ ਕਪੂਰਥਲੇ ਆ ਜਾਂਦੇ ਨੇ, ਆ ਕੇ ਸੰਤਾਂ ਦਾ ਪਤਾ ਕਰਿਆ। ਸੰਤਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਅੰਦਰੋਂ ਹੀ ਬਈ ਮੈਨੂੰ ਹੁਣ ਡੰਗਣ ਵਾਸਤੇ ਨਾਗਣੀ ਲੈ ਕੇ ਆ ਰਹੇ। ਉਹ ਪਹਿਲਾਂ ਹੀ ਚਲੇ ਗਏ, ਪਤਾ ਲੱਗਿਆ ਇਹ ਉੱਥੇ ਚਲੇ ਗਏ। ਉਹਨਾਂ ਦੀ ਇੱਕ ਬਾਤ ਸੀ, ਉਹ ਇਹ ਸੀ ਕਿ ਉਹ ਪੁਲਥਾ ਹੀ ਨਹੀਂ ਸੀ ਕਦੇ ਲੰਘਦੇ, ਜੇ ਕੋਈ ਪੁਲ ਤੋਂ ਲੰਘਾਉਣਾ ਕਦੇ ਨਾ ਆਏ ਤਾਂ ਤੇਰੀ ਮੈਂ ਗਿਰਨਾ ਪਵੇ ਥੱਲੇ। ਮੋਟਰਾਂ ਕਾਰਾਂ ਗੱਡੇ ਗੱਡੀਆਂ ਸਭ ਲੰਘਦੇ ਸੀ, ਆਪ ਨਹੀਂ ਸੀ ਲੰਘਦੇ। ਆਪ ਸਿਰ 'ਤੇ ਕੱਪੜੇ ਬੰਨ ਲੈਣੇ, ਦਰਿਆ 'ਚ ਵੜ ਜਾਣਾ, ਪਾਰ ਕਰ ਲੈਣਾ, ਚਾਹੇ ਸਤਲੁਜ ਪਾਰ ਕਰਨਾ ਚਾਹੇ ਬੇਈ ਨਦੀ ਪਾਰ ਕਰਨੀ ਹੈ, ਕਰਨੇ ਹੀ ਤੈਰ ਕੇ ਹੈ, ਚਾਹੇ ਸਰਦੀ ਹੋਵੇ ਚਾਹੇ ਗਰਮੀ ਹੋਵੇ। ਮਸ਼ਹੂਰ ਸੀ ਵੀ ਉਹ ਪੁਲ ਤੋਂ ਨਹੀਂ ਸੀ ਕਦੇ ਲੰਘੇ, ਮੌਤ ਸੀ ਉਹਨਾਂ ਦੀ, ਪਤਾ ਨਹੀਂ ਉਹ ਆਪਣੀ ਗੱਲ ਆਪ ਜਾਣਦੇ। ਉਹ ਜਦ ਉੱਥੇ ਗਿਆ ਸੇਠ ਦਾ ਮੈਨੇਜਰ, ਉਹ ਦਰਿਆ ਦੇ ਕੰਢਿਓ ਦੂਏ ਪਾਸੇ ਆ ਗਏ। ਉਹ ਦੂਏ ਪਾਸੇ ਆ ਗਿਆ, ਦੂਏ ਪਾਸੇ ਕਿੰਨੇ ਹੀ ਦਿਨ ਹੋ ਗਏ, ਇੱਕ ਦਿਨ ਸੰਤਾਂ ਨੂੰ ਮਿਲ ਗਏ। ਸੰਤਾਂ ਨੂੰ ਕਿਹਾ ਵੀ ਮਹਾਰਾਜ ਅਸੀਂ ਤਾਂ ਬੜੇ ਦਿਨਾਂ ਦੇ ਤੁਹਾਨੂੰ ਟੋਲਦੇ ਫਿਰਦੇ ਹਾਂ ਅਤੇ ਤੁਸੀਂ ਕਹਿੰਦੇ ਦੱਸੋ ਭਾਈ ਕੀ ਕੰਮ ਹੈ, ਸਾਡੇ ਥਾਈਂ ਵੀ ਕਿਸੇ ਨੂੰ ਕੰਮ ਹੈ? ਕਹਿੰਦੇ ਹਾਂ ਮਹਾਰਾਜ। ਤੁਸੀਂ ਬੜੇ ਖੁਸ਼ ਹੋਵੋਗੇ, ਮਹਾਂਪੁਰਸ਼ ਹੋ, ਸਾਡੇ ਸੇਠ ਜੀ ਨੇ ਲੱਖ ਰੁਪਈਆ ਭੇਜੇ। ਕਹਿੰਦੇ ਲੱਖ ਰੁਪਈਆ ਤਾਂ ਬਹੁਤ ਹੁੰਦਾ, ਜਦ ਚਾਂਦੀ ਦੇ ਰੁਪਈਏ ਬਹੁਤੇ ਹੁੰਦੇ। ਕਹਿੰਦੇ ਉਹ ਤਾਂ ਬਹੁਤ ਢੇਰ ਲੱਗ ਜੂ ਲੱਖ ਰੁਪਈਏ ਦਾ, 3300 ਰੁਪਈਏ ਦਾ ਮਾਣ ਹੁੰਦਾ ਸੀ, 3300 ਦਾ, ਅਤੇ ਜਰਬ ਦੇ ਲਓ ਕਿੰਨੇ ਤੁਸੀਂ ਲਾ ਲਓ 33 ਨਾਲ 33 ਮਣ ਪੱਕਾ ਸੀ। 33 ਮਣ ਜਿੱਥੇ ਰੁਪਈਆ ਹੋਵੇ ਉੱਥੇ ਢੇਰ ਲੱਗ ਜਾਂਦਾ ਹੈ ਅਸਟੇਜ ਜਿੱਡਾ। ਕਹਿੰਦੇ ਬੱਲੇ ਇੰਨੇ ਰੁਪਈਆ ਨੂੰ ਅਸੀਂ ਰੱਖਾਂਗੇ ਕਿੱਥੇ? ਉਹ ਭਾਈ ਰਹਿਣ ਦਿਓ, ਕਹਿੰਦਾ ਸਾਡਾ ਗੱਲ ਘੁੱਟ ਜੂ ਕੋਈ, ਅਸੀਂ ਕਰਨੇ ਆ ਰੁਪਈਏ। ਕਹਿੰਦੇ ਬਾਬਾ ਜੀ ਤੁਸੀਂ ਕੋਈ ਹਸਪਤਾਲ ਬਣਾ ਦਿਓ, ਕੋਈ ਸਕੂਲ ਬਣਾ ਦਿਓ। ਉਹ ਕਹਿੰਦੇ ਦੇਖ ਪ੍ਰੇਮੀਆ, ਨਾ ਸਾਨੂੰ ਪਤਾ ਵੀ ਨਿਓ ਸਹੀ ਕਿੱਧਰੋਂ ਪੱਟੀ ਦੀ ਆ ਜਾਂ ਕਿੱਧਰ ਪਟਾਈ ਦੀ ਆ, ਕੀ ਕਮਰੇ ਹੁੰਦੇ ਨੇ, ਦਰੱਖਤਾਂ ਥੱਲੇ ਅਸੀਂ ਤਾਂ ਰਹਿੰਦੇ ਹਾਂ, ਬਣੇ ਬਣਾਏ ਘਰ ਚਲੇ ਜਾਈਦਾ, ਅਸੀਂ ਕੀ ਲੈਣੇ? ਆਹ ਦੁਨੀਆਦਾਰ ਬਥੇਰੇ ਬਣਾਉਂਦੇ, ਤੁਸੀਂ ਉਹਨਾਂ ਦੇ। ਉਹ ਜਦ ਖਹਿੜਾ ਹੀ ਨਾ ਛੱਡਿਆ, ਉਹ ਕਹਿੰਦੇ ਵੀ ਜੀ ਓਵਰਸੀਅਰ ਵੀ ਅਸੀਂ ਭੇਜ ਦਾਂਗੇ, ਮੈਨੇਜਰ ਵੀ ਆ ਜਾਏਗਾ ਬਣਾਉਣ ਨਾਲ। ਕਹਿੰਦੇ ਫਿਰ ਥੌਮ ਮੁੱਲ ਲੈ ਲਓ, ਕਹਿੰਦੇ ਉਹ ਵੀ ਲੈ ਲਾਂਗੇ। ਫਿਰ ਕਹਿੰਦੇ ਪੈਸੇ ਵੀ ਤੁਸੀਂ ਉਹ ਦੇਈ ਜਾਇਓ, ਕਹਿੰਦੇ ਉਹ ਵੀ ਦੇ ਦਾਂਗੇ। ਫਿਰ ਕਹਿੰਦੇ ਸਾਨੂੰ ਕਾਹਨੂੰ ਵਿੱਚ ਫਸਾਉਂਦੇ ਹੋ, ਤੁਸੀਂ ਆਪੇ ਹੀ ਬਣਾ ਲਓ। ਪਰ ਠੀਕ ਬਣ ਗਿਆ ਸਭ ਠੀਕ। ਉਹ ਇੰਨਾ ਰੁਪਈਆ ਦੇਖਿਆ ਡੋਲਦੇ ਨਹੀਂ, ਫਿਰ ਇਹਦੀਆਂ ਸਿੱਧੀਆਂ ਮਹਾਰਾਜ ਜੀ ਦੱਸਿਆ ਕਰਦੇ ਸੀ ਵੀ ਜਦ ਅਸੀਂ ਬਰਾਗ ਵਿੱਚ ਬਹੁਤਾ ਜ਼ਿਆਦਾ ਭਜਨ ਕਰਦੇ ਸੀ, ਬਹੁਤਾ ਜ਼ਿਆਦਾ, ਇੰਨਾ ਕਰਨਾ ਮੁਸ਼ਕਲ ਹੈ, ਬਿਲਕੁਲ ਮੁਸ਼ਕਲ ਹੈ, ਇੰਨਾ ਕੋਈ ਅੱਜ ਦਾ ਬੰਦਾ ਤਾਂ ਸੋਚ ਵੀ ਨਹੀਂ ਸਕਦਾ ਵੀ ਇੰਨਾ ਭਜਨ ਕਰਨਾ। ਸੌਂਦੇ ਸੌਂਦੇ ਨਹੀਂ ਸੌਂਦੇ, ਨੀਂਦ ਨੂੰ ਛੱਡ ਦਿੱਤੀ। 4 ਫੁੱਟ ਦਾ ਟੋਆ ਸੀ, 4 ਮੁਰੱਬਾ ਫੁੱਟ, 4 ਫੁੱਟ ਗਹਿਰਾ, 4 ਫੁੱਟ ਚੌੜਾ, ਚਾਰੇ ਪਾਸਿਆਂ ਨੂੰ ਉਹਦੇ ਵਿੱਚ ਬਹਿ ਜਾਣਾ, ਜਾ ਕੇ ਵਿੱਚ ਸਾਰੀ ਰਾਤ ਬੈਠੇ ਰਹਿਣਾ, ਨਾ ਕੋਈ ਮੰਜਾ ਨਾ ਕੁਛ ਹੋਰ। ਇੱਕ ਵਾਰੀ ਦੱਸਦੇ ਸੀ, ਕਹਿੰਦੇ 9 ਸਾਲ ਅਸੀਂ ਪਿੱਠ ਨਹੀਂ ਲਾਈ ਧਰਤੀ 'ਤੇ ਨਾ ਮੰਜੇ 'ਤੇ। ਕਹਿੰਦੇ ਜਦੋਂ ਰਿੱਧੀ ਸਿੱਧੀ ਆਈ ਨਾ, ਆਵਾਜ਼ਾਂ ਸੁਣਨ ਲੱਗ ਗਈਆਂ ਸਾਨੂੰ ਵੀ ਮੈਂ ਦੂਰਦਰਸ਼ਕ ਸਿੱਧੀ ਹਾਂ, ਤੁਹਾਨੂੰ ਇੱਥੇ ਬੈਠਿਆਂ ਨੂੰ ਅਮਰੀਕਾ ਦੀ ਗੱਲ ਦਿਖਾ ਦਿਆ ਕਰੋ, ਮੈਨੂੰ ਅੰਗੀਕਾਰ ਕਰ ਲਓ। ਕੋਈ ਕਹਿੰਦੀ ਆ ਮੈਂ ਅੰਤਰ ਜਾਮ, ਤਾਂ ਜਿਹੜਾ ਆਊਗਾ ਪਹਿਲਾਂ ਹੀ ਤੁਹਾਡੇ ਕੋਲ ਗੱਲ ਆ ਜਾਏਗੀ ਵੀ ਇਹ ਫਲਾਣੇ ਕੰਮ ਨੂੰ ਆਇਆ, ਤੁਸੀਂ ਦੱਸ ਦਿਆ ਕਰੋ, ਤੁਹਾਡੀ ਬੜੀ ਮਾਨਤਾ ਹੋਏਗੀ। ਕੋਈ ਕੋਈ ਸਿੱਧੀ, ਕੋਈ ਕੋਈ ਸਿੱਧੀ, ਕਹਿੰਦੇ ਅਸੀਂ ਝਾਕੇ ਬਣਾ, ਇੰਨਾ ਵਿਰਾਗ ਸੀ ਸਾਡੇ ਅੰਦਰ, ਗੱਲ ਨਾ ਸੀ ਸੁਣੀ। ਕਹਿੰਦੇ ਹਾਰ ਕੇ ਫਿਰ ਇਸਤਰੀਆਂ ਦੇ ਰੂਪ 'ਚ ਆਉਣੀਆਂ ਸ਼ੁਰੂ ਹੋ ਗਈਆਂ, ਅੰਦਰੇ ਬੇਨਤੀਆਂ ਕਰਨ, ਮਿਹਨਤਾਂ ਕਰਨ, ਬਾਬਾ ਜੀ ਮੇਰਾ ਵੀ ਆਧਾਰ ਹੋ ਜੂ, ਮੈਨੂੰ ਅੰਗੀਕਾਰ ਕਰ ਲਓ। ਕਹਿੰਦੇ ਅਸੀਂ ਝਾਕੇ ਹੀ ਨਹੀਂ ਮਾਂ ਮਹਾਰਾਜ, ਹੁਣ ਤਾਂ ਸ਼ਕਤੀਆਂ ਬੇਅੰਤ ਹੈ। ਕਹਿੰਦੇ ਉਹ ਪਿਛਲੇ ਪਾਸੇ ਨੇ ਮਿਹਨਤਾਂ ਕਰਦੀਆਂ ਫਿਰਦੀਆਂ, ਮਾੜਾ ਜਿਹਾ ਕਿਸੇ ਨੂੰ ਯਾਦ ਕਰ ਲਓ, ਦੌੜੀ ਆਉਂਦੀ ਹੈ, ਦਾਸੀ ਹੋ ਕੇ ਸੇਵਾ ਕਰਦੀ, ਮਾਇਆ ਸਾਧੂਆਂ ਨੇ ਦਾਸੀਆਂ ਹੋ ਜਾਂਦੀਆਂ ਨੇ, ਪਾਲਦੀਆਂ ਨੇ ਹੁਕਮ, ਸੋ ਉਹ ਛੱਡ ਨਹੀਂ ਸਕਦੀ। ਮਾਇਆ ਮੋਹ ਗਵਾਰ ਹੈ, ਗੁਰਬਿਨ ਗਿਆਨ ਨਾ ਹੋਈ, ਸ਼ਬਦ ਲੱਗੇ ਤਿੰਨ ਬੂਝਿਆ, ਦੂਜੇ ਪਰਜ ਵਿਗੋਈ। ਸੋ ਰਵਿਦਾਸ ਜੀ ਬਾਰੇ ਮਸ਼ਹੂਰ ਹੋ ਗਿਆ ਵੀ ਇਹਨਾਂ ਨੂੰ ਕੋਈ ਛੱਡ ਨਹੀਂ ਸਕਦੀ ਮਾਇਆ। ਗੋਰਖ ਨੇ ਕਿਹਾ, ਇੱਕ ਇਹਨਾਂ ਦਾ ਗੁਰ ਭਾਈ ਸੀ ਪਰਮਾਨੰਦ, ਉਹਨੇ ਕਿਹਾ ਵੀ ਮਾਇਆ ਦੇਖਦਾ, ਉੱਥੇ ਚਲਿਆ ਗਿਆ, ਜਾ ਕੇ ਹੀਰੇ ਜਵਾਹਰਾਤ ਭਰ ਕੇ ਲੈ ਗਿਆ ਇੱਕ ਥਾਲ, ਜਾ ਕੇ ਰੱਖਤੇ ਮੂਹਰੇ। ਕਹਿੰਦਾ ਰਵਿਦਾਸ ਜੀ ਲੈ, ਤੂੰ ਲੰਗਰ ਚਲਾਉਣਾ, ਤੇਰਾ ਖਰਚ ਬੜਾ ਹੁੰਦਾ, ਤੂੰ ਆਹ ਲੈ ਲੈ। ਉਹ ਕਹਿੰਦੇ ਪਰਮਾਨੰਦ ਜੀ ਤੁਸੀਂ ਮੇਰੇ ਗੁਰ ਭਾਈ, ਤੁਹਾਡੀ ਬਿਰਤੀ ਅਜੇ ਮਾਇਆ 'ਚੋਂ ਹੀ ਨਹੀਂ ਨਿਕਲੀ, ਮਾਇਆ ਦੀ ਕਿਉਂ ਤੁਸੀਂ ਮਾਇਆ ਦੇ ਮਗਰ ਇੰਨਾ ਪਏ ਹੋ? ਗੋਰਖ ਆ ਗਿਆ, ਗੋਰਖ ਨੂੰ ਵੀ ਪਤਾ ਲੱਗਿਆ, ਗੋਰਖ ਨੇ ਕਿਹਾ ਵੀ ਮੈਂ ਕੁਛ ਭੇਟਾ ਕਰਕੇ ਆਇਆ, ਜੋੜਾ ਗੰਢਣ ਵਾਸਤੇ ਦੇ ਤਾ, ਜਦੋਂ ਪੈਸੇ ਦੇਣ ਲੱਗੇ ਕਹਿੰਦਾ ਭਗਤ ਜੀ ਉਰੇ ਆਓ, ਤੁਸੀਂ ਆਪੇ ਹੀ ਇਮਾਨਦਾਰੀ ਨਾਲ ਲੈ ਲਓ ਪੈਸੇ ਕਿੰਨੇ ਲੈਣੇ ਆ, ਜਾਂ ਤੁਸੀਂ ਝੋਲੀ ਲਿਆਓ, ਮੈਂ ਝੋਲੀ ਮੁੱਧੀ ਕਰ ਦਿੰਦਾ। ਕਹਿੰਦੇ ਇਹਦੇ 'ਚ ਹੈ ਕੀ ਨਾਥ ਜੀ? ਕਹਿੰਦੇ ਹੀਰੇ ਜਵਾਹਰਾਤ ਭਰੇ ਪਏ ਨੇ 2,00,000 ਰੁਪਏ ਦੇ, ਤੂੰ ਮੌਜ ਨਾਲ ਲੰਗਰ ਚਲਾਈ ਬੈਠ ਕੇ, ਕੱਲ੍ਹ ਨੂੰ ਜੋੜੇ ਗੰਢੀ ਜਾਂਦਾ। ਸੋ ਮਹਾਰਾਜ ਨੇ ਤਾਂ ਲਿਖਿਆ, ਰਵਿਦਾਸ ਟਮਾਂਤਾ ਟੋਰ ਨੀ ਤਿੰਨ ਤਿਆਗੀ ਮਾਇਆ, ਪ੍ਰਗਟੋਆ ਸਾਧ ਸੰਗ ਹਰ ਦਰਸ਼ਨ ਪਾਏ। ਲੇਕਿਨ ਆਪ ਜੋੜੇ ਗੰਢੀ ਜਾਂਦੇ ਸੀ, ਪ੍ਰਗਟ ਨਹੀਂ ਸੀ ਹੁੰਦੇ। ਲੋਕ ਕੀ ਸਮਝਦੇ ਆ ਵੀ ਇੱਥੇ ਮੋਚੀ ਬੈਠਾ, ਜੁੱਤੀਆਂ ਗੰਢਦਾ ਬੈਠਾ ਚਲਾਏ 'ਚ? ਉਹ ਟਾਵੇਂ ਟਾਵਿਆਂ ਦੇ ਮਨ 'ਚ ਆਉਂਦਾ ਸੀ, ਬਈ ਕੁਝ ਪੂਰਾ ਹੈ। ਵਾਹਿਗੁਰੂ ਜੀ ਦਾ ਇਹ ਅਸੂਲ ਹੈ, ਆਪਣੇ ਪਿਆਰੇ ਨੂੰ ਕਦੇ ਛੁਪਿਆ ਨਹੀਂ ਰਹਿਣ ਦਿੰਦਾ। ਇਸ ਤਰ੍ਹਾਂ ਪੜ੍ਹ ਲਓ, ਪਿਆਰੇ ਜੀ ਸਾਧੂ ਛੁਪੇ ਨਾ ਰਹੇ, ਪਿਆਰੇ ਸਾਧੂ ਛੁਪੇ ਨਾ ਰਹੇ। ਹਰੀ ਦਾ ਪਿਆਰਾ ਕਦੇ ਛੁਪਿਆ ਨਹੀਂ ਰਹੇਗਾ, ਵਾਹਿਗੁਰੂ ਆਪ ਪ੍ਰਗਟ ਕਰਦਾ। ਜੇ ਹੋਰ ਤਰ੍ਹਾਂ ਨਹੀਂ ਪ੍ਰਗਟ ਹੁੰਦਾ, ਕੋਈ ਦੁਸ਼ਟ ਉਹਦੇ ਪਿੱਛੇ ਲਾ ਦੂ। ਜੇ ਪ੍ਰਹਲਾਦ ਨੂੰ ਪ੍ਰਗਟ ਕਰਨਾ ਸੀ, ਹਿਰਨਾਕਸ਼ ਲਾ ਦਿੱਤਾ, ਦੁਸ਼ਟਾਂ ਨੂੰ ਲਾ ਦਿੰਦਾ, ਫਿਰ ਆਪੇ ਰਾਖੀ ਕਰਨ ਆ ਜਾਂਦਾ। ਸੋ ਰਵਿਦਾਸ ਜੀ ਕਾਸ਼ੀ ਦੇ ਵਿੱਚ ਰਹਿ ਰਹੇ ਨੇ, ਬਹੁਤ ਵਿਰੋਧਤਾ ਹੁੰਦੀ ਹੈ, ਜਾਤ ਲੰਬੀਆਂ ਪੁਰਸ਼ਾਂ ਨੇ ਠੇਕਾ ਹੀ ਲਿਆ ਹੋਇਆ ਵੀ ਜਦ ਨਿੰਦਿਆ ਕਰਨੀ ਹੈ ਕਬੀਰ ਦੀ ਜਾਂ ਰਵਿਦਾਸ ਦੀ, ਕਬੀਰ ਦੀ ਰਵਿਦਾਸ ਦੀ, ਦੋਹਾਂ ਦੀ ਜਾਤ ਛੋਟੀ ਗਿਣਦੇ ਸੀ ਅਤੇ ਖਿੱਚਦੇ ਬਹੁਤ ਨੇ ਬਈ ਇੱਥੇ ਬੰਦੇ ਚੰਗੇ ਚੰਗੇ ਆਉਂਦੇ ਨੇ, ਆਉਣੇ ਨਹੀਂ ਚਾਹੀਦੇ। ਨਿੰਦਕ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ, ਮਹਾਂਪੁਰਸ਼ ਨਹੀਂ ਕੁਛ ਕਿਹਾ ਕਰਦੇ, ਕਹਿੰਦੇ ਠੀਕ ਹੈ, ਪਾਪ ਲਈ ਜਾਂਦਾ। ਅੱਜ ਇੱਥੇ ਚਿਤੌੜਗੜ੍ਹ ਦੇ ਕਿਲ੍ਹੇ ਦੇ ਵਿੱਚ ਬਚਨ ਹੋ ਰਹੇ ਨੇ ਕਿ ਇਸ ਵੇਲੇ ਭਗਤ ਰਵਿਦਾਸ ਪੂਰੇ ਨੇ, ਤੇ ਪੂਰਨ ਬ੍ਰਹਮ ਗਿਆਨੀ ਨੇ, ਪੂਰਨ ਮਹਾਂਪੁਰਸ਼ ਨੇ, ਤੇ ਰਾਣੀ ਨੇ ਵੀ ਬਚਨ ਸੁਣੇ। ਰਾਣੀ ਦੇ ਮਨ ਵਿੱਚ ਬੜੀ ਦੇਰ ਤੋਂ ਇਹ ਖੁਆਇਸ਼ ਸੀ ਕਿ ਕੋਈ ਪੂਰਾ ਮਿਲ ਜਾਵੇ,